You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਸਾਡੇ ਨਾਲ ਟਾਊਨਸਵੈਲ ਤੋਂ ਜਸਪ੍ਰੀਤ ਸਿੰਘ ਸ਼ਾਹ ਹੁਣਾਂ ਨੇ ਸਾਂਝ ਬਣਾਈ ਆ। ਉਹ ਆਸਟ੍ਰੇਲੀਆ ਦੀ ਫੌਜ ਵਿੱਚ ਇਸ ਵੇਲੇ ਨਿਯੁਕਤ ਨੇ ਅਤੇ ਪਿਛਲੇ ਦਿਨੀ ਉਹਨਾਂ ਨੂੰ ਇੱਕ ਅਵਾਰਡ ਮਿਲਿਆ, ਗੋਲਡ ਕਮੈਂਡੇਸ਼ਨ ਮਿਲੀ ਆ। ਉਹ ਕਿਸ ਸਿਲਸਿਲੇ 'ਚ ਮਿਲੀ ਆ ਅਤੇ ਉਹ ਫੌਜ ਵਿੱਚ ਕੀ ਕਰਦੇ ਨੇ, ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਉਹਨਾਂ ਤੋਂ ਹੀ ਪੁੱਛਣੀਆਂ ਨੇ। ਹਾਂਜੀ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ।
ਜੀ, ਥੋੜ੍ਹਾ ਜਿਹਾ ਸਭ ਤੋਂ ਪਹਿਲਾਂ ਤਾਂ ਆਪਣੇ ਰੋਲ ਬਾਰੇ ਹੀ ਦੱਸੋ। ਆਰਮੀ ਵਿੱਚ, ਫੌਜ ਵਿੱਚ ਤੁਹਾਡੀ ਨਿਯੁਕਤੀ ਕਿਸ ਅਫਸਰ ਵਜੋਂ ਹੋਈ ਹੋਈ ਹੈ?
ਮੈਂ ਆਰਮੀ ਦੇ ਵਿੱਚ ਇਲੈਕਟ੍ਰੋਨਿਕਸ ਟੈਕਨੀਸ਼ੀਅਨ ਦੇ ਰੋਲ 'ਤੇ ਹੈਗਾ। ਇਲੈਕਟ੍ਰੋਨਿਕਸ ਟੈਕਨੀਸ਼ੀਅਨ ਦਾ ਰੋਲ ਹੁੰਦਾ ਹੈ ਕਿ ਜਿੰਨੀ ਵੀ ਕਮਿਊਨੀਕੇਸ਼ਨ ਆਰਮੀ ਦੇ ਵਿੱਚ ਹੁੰਦੀ ਹੈ ਉਹਨੂੰ ਮੇਨਟੇਨ ਕਰਨਾ, ਜਿਵੇਂ ਕਿ ਰੇਡੀਓ ਕਮਿਊਨੀਕੇਸ਼ਨ ਹੋ ਗਈਆਂ, GPS ਕਮਿਊਨੀਕੇਸ਼ਨ ਹੋ ਗਈਆਂ ਸੈਟੇਲਾਈਟ ਦੇ ਨਾਲ, ਇਹ ਸਾਰੀਆਂ ਇਕਵਿਪਮੈਂਟਸ, ਮਾਈਨ ਡਿਟੈਕਟਰ ਹੋ ਗਏ, ਇਹ ਸਾਰੀਆਂ ਇਕਵਿਪਮੈਂਟਸ ਜਿਨ੍ਹਾਂ ਦੇ ਵਿੱਚ ਸਾਰਾ ਇਲੈਕਟ੍ਰੋਨਿਕਸ ਹੁੰਦਾ ਹੈ, ਇਨਕਲੂਡਿੰਗ ਟੈਂਕਸ ਅਤੇ ਟਰੱਕਸ ਅਤੇ ਜਿੰਨੇ ਵੀ ਵਹੀਕਲ ਹੈ ਆਰਮੀ ਦੇ ਵਿੱਚ, ਅਤੇ ਜਿੰਨਾ ਇਲੈਕਟ੍ਰੋਨਿਕਸ ਹੁੰਦਾ ਉਹ ਇਲੈਕਟ੍ਰੋਨਿਕਸ ਟੈਕਨੀਸ਼ੀਅਨ ਨੇ ਮੇਨਟੇਨ ਕਰਨਾ ਹੁੰਦਾ। ਉਹੀ ਮੇਰਾ ਇਮੀਡੀਏਟ ਰੋਲ ਇਲੈਕਟ੍ਰੋਨਿਕਸ ਟੈਕਨੀਸ਼ੀਅਨ ਦਾ ਹੀ ਹੈ।
ਜੀ, ਮਿਹਰਬਾਨੀ ਇਹ ਦੱਸਣ ਲਈ, ਕਿਉਂਕਿ ਸਾਡੇ ਲੋਕਾਂ ਦੇ ਮਨਾਂ 'ਚ ਕਈ ਵਾਰ ਫੌਜ ਦਾ ਮਤਲਬ ਫੌਜੀ ਤੋਂ ਹੀ ਆਉਂਦਾ ਕਿ ਕੋਈ ਫੌਜੀ ਵਾਂਗ ਕਿਸੇ ਅਹੁਦੇ 'ਤੇ ਹੋਵੋਗੇ, ਪਰ ਆਰਮੀ 'ਚ, ਫੌਜ 'ਚ ਹੋਰ ਬੜੇ ਵੱਖੋ ਵੱਖਰੇ ਕਿਸਮ ਦੇ ਰੋਲ ਹੁੰਦੇ ਆ, ਜਿਨ੍ਹਾਂ 'ਚੋਂ ਇਸ ਕਿਸਮ ਦਾ ਇੱਕ ਰੋਲ ਤੁਸੀਂ ਨਿਭਾ ਰਹੇ ਹੋ।
ਪਹਿਲਾਂ ਮੈਂ ਇੱਕ ਗੱਲ ਹੋਰ ਕਲੈਰੀਫਾਈ ਕਰਾਂਗਾ, ਜਿਹੜੀ ਤੁਸੀਂ ਗੱਲ ਕਹੀ ਕਿ ਲੋਕਾਂ ਨੂੰ ਲੱਗਦਾ ਹੈ ਕਿ ਆਪਾਂ ਫੌਜੀ ਪਹਿਲਾਂ ਹੈਗੇ ਹਾਂ, ਜਿਹੜਾ ਕਿ ਮੇਰਾ ਰੋਲ ਹੈ ਇਲੈਕਟ੍ਰੋਨਿਕਸ ਟੈਕਨੀਸ਼ੀਅਨ ਦਾ ਹੀ ਰੋਲ ਹੈ। ਬਟ ਜਦੋਂ ਕਿ ਵਾਰ ਲੱਗਦੀ ਹੈ, ਅਗਰ ਕਿਸੇ ਵਾਰ ਦੇ ਵਿੱਚ ਐਮਰਜੈਂਸੀ ਪੈ ਜਾਂਦੀ ਹੈ ਜਾਂ ਨੈਸ਼ਨਲ ਸਿਕਿਉਰਿਟੀ 'ਤੇ ਕੰਮ ਆਉਂਦਾ ਹੈ ਜਾਂ ਨੇਸ਼ਨ ਨੂੰ ਮਤਲਬ ਆਰਮੀ ਦੀ ਲੋੜ ਹੈਗੀ ਹੈ, ਤਾਂ ਫਿਰ ਸਾਰੇ, ਫਿਰ ਕੋਈ ਮੈਟਰ ਨਹੀਂ ਕਰਦਾ ਕੌਣ ਇਲੈਕਟ੍ਰੋਨਿਕਸ ਟੈਕਨੀਸ਼ੀਅਨ ਹੈ, ਕੌਣ ਵਹੀਕਲ ਮਕੈਨਿਕ ਹੈ, ਕੌਣ ਆਫਿਸਰ ਹੈ, ਸਾਰੇ ਫੌਜੀ ਬਣ ਜਾਂਦੇ ਆ। ਅਤੇ ਬੇਸਿਕ ਟ੍ਰੇਨਿੰਗ ਜਿਹੜੀ ਹੈ ਫੌਜੀ ਦੀ ਹੁੰਦੀ ਹੈ, ਫਿਰ ਉਸ ਤੋਂ ਬਾਅਦ ਸਪੈਸ਼ਲਿਸਟ ਟ੍ਰੇਨਿੰਗ ਸਾਡੀ ਹੁੰਦੀ ਹੈ ਆਪਣੀ ਸਟ੍ਰੀਮ ਦੀ, ਜਿਵੇਂ ਕਿ ਮੈਂ ਇਲੈਕਟ੍ਰੋਨਿਕਸ ਦੀ ਟ੍ਰੇਨਿੰਗ ਲਈ ਸੀਗੀ ਆਰਮੀ ਦੇ ਵਿੱਚ।
ਯਾਨੀ ਸਾਰੇ ਚੈਲੰਜਸ, ਸਾਰੀ ਟ੍ਰੇਨਿੰਗ ਉਸ ਕਿਸਮ ਦੀ ਹੀ ਹੁੰਦੀ ਹੈ, ਪਰ ਰੋਲ ਥੋੜਾ ਜਿਹਾ ਵੱਖਰਾ
ਸਾਰਾ ਕੁਝ। ਹਾਂਜੀ, ਰੋਲ ਡਿਫਰੈਂਟ ਡਿਫਰੈਂਟ ਹੁੰਦਾ ਹੈ, ਬਟ ਜਦੋਂ ਨੈਸ਼ਨਲ ਐਮਰਜੈਂਸੀ ਪਏਗੀ ਤਾਂ ਫਿਰ ਸਾਰੇ ਫੌਜੀ ਹੈ।
ਥੋੜਾ ਜਿਹਾ ਉਸ ਅਵਾਰਡ ਬਾਰੇ ਦੱਸੋ, ਉਸ ਸਨਮਾਨ ਬਾਰੇ ਦੱਸੋ ਜਿਹੜਾ ਤੁਹਾਨੂੰ ਹਾਲ ਹੀ ਵਿੱਚ ਕੁਝ ਮਹੀਨੇ ਪਹਿਲਾਂ ਮਿਲਿਆ।
3 ਸਾਲ ਪਹਿਲਾਂ ਆਰਮੀ ਨੇ ਨਵੇਂ ਟਰੱਕ ਲਏ ਸੀਗੇ, ਇਹਨਾਂ ਕੋਲ ਪਹਿਲਾਂ ਯੂਨੀਮੋਗ ਸੀਗਾ, ਉਹ ਬਹੁਤ ਪੁਰਾਣਾ ਹੋ ਗਿਆ ਸੀਗਾ ਟਰੱਕ, ਹੈ ਨਾ, ਇਹਨਾਂ ਨੇ ਅਪਡੇਟ ਕਰਨੇ ਸੀਗੇ ਆਪਣੇ ਟਰੱਕਸ, ਤੇ ਇਹਨਾਂ ਨੇ 40 ਮੈਕ ਟਰੱਕਸ ਲਏ ਸੀਗੇ ਨਵੇਂ, ਠੀਕ ਹੈ। ਤੇ ਇਹਨਾਂ ਨੇ ਉੱਥੇ ਟਰੱਕਸ ਲਏ ਤੇ ਯੂਨਿਟਸ ਨੂੰ ਦੇਤੇ, ਸਾਰੇ ਯੂਨਿਟਸ ਨੂੰ ਆਪਣੇ ਆਪਣੇ ਵੰਡ ਦਿੱਤੇ ਕਿ ਆਪਣੇ ਆਪਣੇ ਟਰੱਕਸ ਚਲਾਓ। ਤੇ ਜਦੋਂ ਸਾਡੇ ਯੂਨਿਟ ਦੇ ਵਿੱਚ ਆਇਆ ਤਾਂ ਮੈਂ ਇੱਕ ਗੱਲ ਦੇਖੀ ਸੀ ਕਿ ਇਸ ਵਹੀਕਲਸ ਦੇ ਵਿੱਚ ਸਾਡਾ ਕੀ ਹੁੰਦਾ ਹੈ ਕਿ ਆਰਮੀ ਨੇ ਆਪਣੀਆਂ ਕਮਿਊਨੀਕੇਸ਼ਨ ਯੂਜ਼ ਕਰਨੀਆਂ ਹੁੰਦੀਆਂ ਹਮੇਸ਼ਾ, ਆਰਮੀ ਮੋਬਾਈਲ ਤੇ ਨਹੀਂ ਕਦੇ ਵੀ ਰਹਿ ਸਕਦੀ, ਕਿਉਂਕਿ ਉਹ ਇੱਕ ਸੇਫ ਮੀਨਸ ਨਹੀਂ ਹੈਗਾ। ਆਰਮੀ ਦੀ ਆਪਣੀ ਕਮਿਊਨੀਕੇਸ਼ਨ ਹੁੰਦੀ ਹੈ, ਤੇ ਉਹ ਵਾਲੇ ਟਰੱਕਸ ਦੇ ਵਿੱਚ ਜਿੱਥੇ ਕਿ ਮੈਂ ਨੋਟਿਸ ਕੀਤਾ, ਉਹਨਾਂ ਦੇ ਵਿੱਚ ਕਮਿਊਨੀਕੇਸ਼ਨ ਕੋਈ ਹੈ ਹੀ ਨਹੀਂ ਸੀ। ਤੇ ਉੱਥੋਂ ਫਿਰ ਮੇਰੇ ਦਿਮਾਗ ਦੇ ਵਿੱਚ ਆਇਆ, ਮੈਂ 3 CSB ਦੇ ਵਿੱਚ ਕੰਮ ਕਰਦਾ ਟਾਊਨਸਵਿਲ ਦੇ ਵਿੱਚ, ਹੈ ਨਾ, ਤੇ ਉੱਥੋਂ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਆਪਾਂ ਇਹਦੇ ਵਾਸਤੇ ਕਮਿਊਨੀਕੇਸ਼ਨ ਡਿਜ਼ਾਈਨ ਕਰੀਏ। ਤੇ ਜਦੋਂ ਮੈਂ ਆਪਣੇ ਹਾਇਰਸ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਕਿ ਫੰਡਿੰਗ ਹਲੇ ਇੰਨੀ ਨਹੀਂ ਹੈਗੀ ਸੀਗੀ ਉਸ ਕਮਿਊਨੀਕੇਸ਼ਨ ਵਾਸਤੇ, ਤੇ ਕੋਈ ਆਪਾਂ ਸਸਤਾ ਸੋਲਿਊਸ਼ਨ ਬਣਾਉਂਦੇ ਹਾਂ। ਤੇ ਫਿਰ ਮੈਂ ਸਸਤੇ ਸੋਲਿਊਸ਼ਨ ਤੇ ਕੰਮ ਕਰਨਾ ਸ਼ੁਰੂ ਕੀਤਾ, ਤੇ ਸਾਨੂੰ ਸਾਲ ਕੁ ਲੱਗ ਗਿਆ ਸੀਗਾ ਇਕਵਿਪਮੈਂਟ ਨੂੰ ਇਕੱਠੇ ਕਰਦੇ ਕਰਦੇ। ਤੇ ਫਿਰ ਵੀ ਮਤਲਬ ਫੰਡਿੰਗ ਆ ਰਹੀ ਸੀਗੀ ਪਰ ਇੰਨੀ ਜ਼ਿਆਦਾ ਨਹੀਂ ਆ ਰਹੀ ਸੀ। ਫਿਰ ਆਇਆ ਕਿ ਟਾਊਨਸਵਿਲ ਜਿਹੜੇ ਆਪਣੇ ਆਸਟ੍ਰੇਲੀਆ ਦੇ ਵਿੱਚ ਬੁਸ਼ ਫਾਇਰ ਹੋਈ ਸੀਗੀ, ਫਿਰ ਉਹ ਸਾਰੇ ਸਿਟੀਜ਼ ਦੀ ਆਰਮੀ ਦੇ ਵਿੱਚ ਟਾਸਕ ਆਈ ਸੀ, ਜਿਵੇਂ ਕਿ ਮੈਂ ਦੱਸਿਆ ਨੈਸ਼ਨਲ ਸਿਕਿਉਰਿਟੀ ਜਾਂ ਨੈਸ਼ਨਲ ਐਮਰਜੈਂਸੀ ਆਉਂਦੀ ਹੈ ਤਾਂ ਫਿਰ ਸਾਰੇ ਫੌਜੀ ਬਣ ਜਾਂਦੇ ਹੈ, ਤਾਂ ਫਿਰ ਉਹ ਟਾਸਕ ਆਈ ਸੀਗੀ ਜਿੱਥੇ ਕਿ ਅਸੀਂ ਹੈਲਪ ਕਰਨਾ ਸੀਗਾ ਉੱਥੇ ਬੁਸ਼ ਫਾਇਰ ਦੇ ਵਿੱਚ। ਉੱਥੇ ਅਸੀਂ ਸਾਰੇ ਫਿਰ ਟਰੱਕ ਭੇਜੇ, ਤੇ ਜਦੋਂ ਅਸੀਂ ਆਪਣੇ ਟਰੱਕਸ ਭੇਜ ਦਿੰਦੇ ਸੀਗੇ, ਸਾਡੇ ਡਰਾਈਵਰ ਚਲਾ ਜਾਂਦਾ ਸੀਗਾ ਅੰਦਰ ਬੁਸ਼ ਫਾਇਰ ਦੇ ਵਿੱਚ ਹੈਲਪ ਕਰਨ, ਤੇ ਉਸ ਤੋਂ ਬਾਅਦ ਸਾਡਾ ਕੋਈ ਲਿੰਕ ਨਹੀਂ ਰਹਿੰਦਾ ਸੀਗਾ ਸਾਡੇ ਡਰਾਈਵਰ ਦੇ ਨਾਲ ਕਿ ਉਹਨੂੰ ਕਿਵੇਂ ਅਸੀਂ ਕੰਟੈਕਟ ਕਰਕੇ ਪੁੱਛੀਏ ਕਿ ਉਹ ਠੀਕ ਹੈ ਜਾਂ ਅੰਦਰ ਸਭ ਕੁਛ ਠੀਕ ਹੈ। ਤੇ ਉੱਥੋਂ ਫਿਰ ਮੇਰੇ ਹਾਇਰਸ ਨੂੰ ਪਤਾ ਸੀਗਾ ਕਿ ਮੈਂ ਇਸ ਗੱਲ ਇਸ ਸੋਲਿਊਸ਼ਨ ਤੇ ਕੰਮ ਕਰ ਰਿਹਾ ਸੀਗਾ, ਤੇ ਫਿਰ ਮੈਨੂੰ 1-2 ਕਾਲਸ ਆਈਆਂ ਹਾਇਰਸ ਦੀਆਂ ਕਿ ਫੰਡਿੰਗ ਦੀ ਕੋਈ ਚਿੰਤਾ ਨਾ ਕਰੋ, ਕਿ ਇਸ ਨੂੰ ਫਾਸਟ ਟਰੈਕ ਕਰਕੇ ਇਹਨੂੰ ਫਾਈਨਲਾਈਜ਼ ਕਰ ਦਿਓ ਕਿ ਫੰਡਿੰਗ ਅਸੀਂ ਦੇ ਦਾਂਗੇ, ਕਿਉਂਕਿ ਇਹ ਹੁਣ ਸਾਨੂੰ ਦਿਖ ਰਿਹਾ ਹੈ ਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਪਹਿਲਾਂ ਹੀ, ਤੇ ਆਪਾਂ ਇਸ ਨੂੰ ਸੋਲਿਊਸ਼ਨ ਇਹਦਾ ਫਾਈਨਲਾਈਜ਼ ਕਰੀਏ। ਤੇ ਫਿਰ ਸਾਨੂੰ 2 ਮਹੀਨੇ ਹੋਰ ਲੱਗੇ ਸੀਗੇ, ਤੇ ਅਸੀਂ ਟੈਸਟਿੰਗ ਵਗੈਰਾ ਕੀਤੀ ਸੀਗੀ ਇਹ ਇੰਸਟਾਲ ਕਰਕੇ 2-3 ਟਰੱਕਸ ਦੇ ਵਿੱਚ, ਤੇ ਜਦੋਂ ਟੈਸਟਿੰਗ ਕੀਤੀ ਤੇ ਟੈਸਟਿੰਗ ਪਾਸ ਸੀਗੀ, ਤੇ ਸਾਨੂੰ ਮਤਲਬ ਜਿੰਨੀ ਕਿਲੋਮੀਟਰ ਚਾਹੀਦੇ ਸੀਗੇ ਕਮਿਊਨੀਕੇਸ਼ਨ ਵਾਸਤੇ ਉਸ ਤੋਂ ਜ਼ਿਆਦਾ ਹੀ ਮਿਲ ਰਹੇ ਸੀਗੇ।
ਜੀ, ਤੇ ਤੁਸੀਂ ਫਿਰ ਇਹ ਟਰੱਕਾਂ 'ਚ ਕਮਿਊਨੀਕੇਸ਼ਨ ਹੁਣ ਬਿਹਤਰ ਬਣਾ ਦਿੱਤੀ ਹੈ ਜਾਂ ਹਜੇ ਪ੍ਰੋਜੈਕਟ ਹਜੇ ਵੀ ਚੱਲ ਰਿਹਾ?
ਨਹੀਂ, ਇਹ ਜਿਹੜਾ ਕਿ ਪ੍ਰੋਜੈਕਟ ਪਾਸ ਹੋ ਗਿਆ ਸਾਰਾ, ਠੀਕ ਹੈ। ਮੈਂ ਕਿਉਂਕਿ ਲੈਬਰੈਕ ਬੈਰਕਸ ਤੇ ਹੈਗਾ, 3 ਬ੍ਰਿਗੇਡ ਚ ਕੰਮ ਕਰਦਾ, ਮੇਰੀ ਬ੍ਰਿਗੇਡ 3 ਬ੍ਰਿਗੇਡ ਹੈ ਤੇ ਯੂਨਿਟ ਮੇਰਾ 360 ਹੈ। ਤੇ ਜਦੋਂ ਕਿ ਸਾਡਾ ਹੋਮ ਟਾਊਨ ਦਾ ਇਹ ਪ੍ਰੋਜੈਕਟ ਸੀਗਾ ਤੇ ਅਸੀਂ 3 ਬ੍ਰਿਗੇਡ ਦੇ ਟਰੱਕਸ ਦੇ ਵਿੱਚ ਤਾਂ ਪਾ ਲਿਆ ਸੀਗਾ ਕਮਿਊਨੀਕੇਸ਼ਨ ਇਕਵਿਪਮੈਂਟ ਲੈ ਕੇ, ਅਸੀਂ ਅਰਾਊਂਡ 15 ਟਰੱਕਸ ਰੈਡੀ ਕਰ ਲਏ ਸੀਗੇ। ਉਸ ਤੋਂ ਬਾਅਦ ਆਰਮੀ ਦਾ ਹੁੰਦਾ ਕੈਸ ਜੀ, ਇੱਕ ਯੂਨਿਟ ਹੁੰਦੀ ਹੈ ਜਿੱਥੇ ਕਿ ਸਿਵਿਲੀਅਨਸ ਵੀ ਕੰਮ ਕਰਦੇ ਆ, ਉਹ ਫਾਈਨਲਾਈਜ਼ ਕਰਦੇ ਆ ਪ੍ਰੋਡਕਟ ਨੂੰ। ਤੇ ਆਲਮੋਸਟ ਹੁਣ ਜਿੱਥੇ ਤੱਕ ਮੇਰੀ ਗੱਲ ਹੋਈ ਸੀ, ਉਹਨਾਂ ਨੇ ਸਾਰਾ ਫਾਈਨਲਾਈਜ਼ ਕਰ ਲਿਆ ਤੇ ਉਹਨਾਂ ਨੂੰ ਅਰਾਊਂਡ $25 million ਦੀ ਫੰਡਿੰਗ ਵੀ ਮਿਲ ਚੁੱਕੀ ਹੈ। ਤੇ ਉਹ ਕੀ ਕਰ ਰਹੇ ਆ, ਕਿਟਸ ਬਣਾ ਰਹੇ ਆ ਤੇ ਯੂਨਿਟਸ ਨੂੰ ਦੇ ਦੇਣਗੇ ਕਿਟਸ, ਤੇ ਯੂਨਿਟਸ ਆਪਣੀਆਂ ਇੰਸਟਾਲ ਕਰ ਲੈਣਗੀਆਂ ਹਰ ਟਰੱਕ ਦੇ ਵਿੱਚ।
ਤੇ ਥੋੜਾ ਜਿਹਾ ਦੱਸੋਗੇ ਤੁਸੀਂ ਕੀ ਪੜ੍ਹਾਈ ਲਿਖਾਈ ਕੀਤੀ ਸੀ ਤੇ ਆਸਟ੍ਰੇਲੀਆ ਆਇਆਂ ਨੂੰ ਕਿੰਨਾ ਕੁ ਵਕਤ ਹੋਇਆ ਤੇ ਫੌਜ ਵਿੱਚ ਜਾਣ ਦਾ ਇਹ ਸਫ਼ਰ ਕਿੱਡਾ ਕੁ ਚੁਣੌਤੀ ਭਰਿਆ ਸੀ?
ਮੈਂ ਆਸਟ੍ਰੇਲੀਆ 2007 ਦੇ ਵਿੱਚ ਆਇਆ ਸੀਗਾ ਤੇ ਮੈਂ ਇੰਡੀਆ ਦੇ ਵਿੱਚ ਇਲੈਕਟ੍ਰੋਨਿਕਸ ਦੀ ਹੀ ਸਟੱਡੀ ਕੀਤੀ ਸੀਗੀ। ਤੇ ਇੱਥੇ ਜਦੋਂ ਆਇਆ ਸੀਗਾ ਤਾਂ ਸਿਡਨੀ ਦੇ ਵਿੱਚ ਮੈਂ ਇਲੈਕਟ੍ਰੋਨਿਕਸ ਦੀ ਹੀ ਜੋਬ ਕਰ ਰਿਹਾ ਸੀਗਾ, ਸਾਲ ਕੀਤੀ ਸੀਗੀ ਮੈਂ। ਤੇ ਉਸ ਤੋਂ ਬਾਅਦ ਮੇਰਾ ਰੁਝਾਅ ਤਾਂ ਆਰਮੀ ਵੱਲ ਹੀ ਸੀਗਾ ਕਿਉਂਕਿ ਮੇਰੇ ਆਪਣੇ ਚਾਚਾ ਜੀ ਕਰਨਲ ਹੈਗੇ ਸੀਗੇ ਇੰਡੀਅਨ ਆਰਮੀ ਦੇ ਵਿੱਚ, ਤੇ ਉਹ ਹੁਣ ਰਿਟਾਇਰ ਹੋ ਗਏ, ਉਹ ਡਾਕਟਰ ਸੀਗੇ। ਤੇ ਮੈਂ ਇੰਡੀਅਨ ਆਰਮੀ ਦੇ ਵਿੱਚ ਟਰਾਈ ਕੀਤੀ ਸੀਗੀ ਤੇ ਸੱਚੀ ਗੱਲ ਦੱਸਾਂ ਤੇ ਮੇਰਾ ਟੈਸਟ ਨਹੀਂ ਹੋਇਆ ਸੀਗਾ ਉੱਥੇ ਕਲੀਅਰ। ਤੇ ਫਿਰ ਇੱਥੇ ਜਦੋਂ ਮੈਂ ਦੇਖੀ ਆਰਮੀ ਦਾ, ਤੇ ਪਹਿਲਾਂ ਤਾਂ ਆਪਣੀ ਕਮਿਊਨਿਟੀ ਦੇ ਵਿੱਚ ਜਿਹੜਾ ਡਰ ਹੁੰਦਾ ਨਾ ਕਿ ਆਪਾਂ ਇੱਕ ਮਤਲਬ ਆਸਟ੍ਰੇਲੀਅਨ ਕਮਿਊਨਿਟੀ ਦੇ ਵਿੱਚ ਜਾਵਾਂਗੇ ਤੇ ਆਸਟ੍ਰੇਲੀਅਨ ਕਲਚਰ ਸਾਨੂੰ ਅਡੈਪਟ ਕਰਨਾ ਪਏਗਾ ਤੇ ਉਹ ਬੜਾ ਔਖਾ ਹੋ ਜਾਏਗਾ ਸਾਡੇ ਲਈ, ਉਹ ਮੇਰੇ ਮਨ ਚ ਵੀ ਸੀਗੀ ਗੱਲ। ਮੈਂ ਕਿਹਾ ਚਲੋ ਇੱਕ ਟਰਾਈ ਕਰਦੇ ਹਾਂ ਤੇ ਰਿਕਰੂਟਿੰਗ ਨੂੰ ਫੋਨ ਕੀਤਾ ਜਦੋਂ, ਤੇ ਰਿਕਰੂਟਿੰਗ ਨੂੰ ਫੋਨ ਕੀਤਾ ਤੇ ਜੋ ਉਹ ਇੰਨੇ ਜ਼ਿਆਦਾ ਵੈਲਕਮਿੰਗ ਸੀਗੇ ਤੇ ਉਹਨਾਂ ਨੇ ਸਾਰਾ ਸਿਸਟਮ ਮੈਨੂੰ ਸਮਝਾਇਆ ਕਿ ਕਿੱਦਾਂ ਇੰਟਰਵਿਊ ਹੋਏਗੀ, ਕਿੱਦਾਂ ਟੈਸਟ ਹੋਏਗਾ ਤੇ ਕਿੱਦਾਂ ਰਿਕਰੂਟਮੈਂਟ ਹੋਏਗੀ ਔਰ ਕੀ ਰਿਕੁਆਇਰਮੈਂਟਸ ਹੈ ਤੇ ਤੁਹਾਨੂੰ ਜੋ ਤੁਹਾਡੀਆਂ ਰਿਕੁਆਇਰਮੈਂਟਸ ਉਹ ਕਿਵੇਂ ਅਸੀਂ ਇਹ ਪੂਰੀਆਂ ਕਰਾਂਗੇ। ਤੇ ਉਹ ਬੜਾ ਈਜ਼ੀ ਪ੍ਰੋਸੈਸ ਉਹਨਾਂ ਨੇ ਕਰਤਾ, ਉਹ ਮੇਰੇ ਕੰਟੈਕਟ 'ਚ ਸੀਗੇ ਤੇ ਫਿਰ ਮੈਂ ਟੈਸਟ ਦਿੱਤਾ, ਫਿਰ ਇੰਟਰਵਿਊਜ਼ ਦਿੱਤੀਆਂ। ਉਹ ਸਾਰਾ ਕੁਛ ਰਿਕਰੂਟਿੰਗ ਦਾ ਇੱਕ ਤੁਹਾਡਾ ਮੈਨੇਜਰ ਐਲੋਕੇਟ ਕਰ ਦਿੰਦੇ ਆ, ਉਹ ਰਿਕਰੂਟਿੰਗ ਮੈਨੇਜਰ ਉਹ ਤੁਹਾਡਾ ਹੀ ਮੈਨੇਜਰ ਹੁੰਦਾ ਜਿਹੜੇ ਕਿ ਤੁਹਾਨੂੰ ਐਂਡ ਤੱਕ ਹੈਲਪ ਕਰਦੇ ਆ। ਤੇ ਇੱਕ ਵੱਡੀ ਗੱਲ ਹੋਰ ਹੈ ਕਿ ਉਹ ਜਿਹੜੇ ਰਿਕਰੂਟਮੈਂਟ ਮੈਨੇਜਰ ਐਲੋਕੇਟ ਹੁੰਦੇ ਆ, ਜਦੋਂ ਤੁਹਾਡੀ ਰਿਕਰੂਟਮੈਂਟ ਹੋ ਜਾਂਦੀ ਹੈ ਉਹਨਾਂ ਨੂੰ ਪੈਸੇ ਮਿਲਦੇ। ਇਹ ਸਿਸਟਮ ਹੀ ਹੈ ਕਿ ਉਹ ਉਹਨਾਂ ਨੂੰ ਪੈਸੇ ਮਿਲਦੇ ਆ ਜਦੋਂ ਰਿਕਰੂਟ ਹੋ ਜਾਂਦੇ ਹੋ ਤੁਸੀਂ
ਜੀ। ਤੇ ਜੇ ਕਿਸੇ ਨੇ ਹੁਣ ਫੌਜ ਵਿੱਚ ਭਰਤੀ ਹੋਣਾ ਹੋਵੇ, ਰੋਲ ਭਾਵਾਂ ਕੋਈ ਵੀ ਕਿਉਂ ਨਾ ਹੋਵੇ, ਉਹਦੇ ਲਈ ਤੁਹਾਡੀ ਕੀ ਸਲਾਹ ਹੋਊਗੀ, ਕਿਹਨੂੰ ਕੰਟੈਕਟ ਕੀਤਾ ਜਾਵੇ, ਕਿੱਦਾਂ ਕੀਤਾ ਜਾਵੇ?
ਦੇਖੋ ਜੀ, ਇਹਨਾਂ ਦੀ ਵੈਬਸਾਈਟ ਹੈ defensejobs.gov.au, ਗੂਗਲ ਤੇ ਕਦੇ ਵੀ ਸਰਚ ਮਾਰ ਸਕਦੇ ਆ। ਜੇ ਵੈਬਸਾਈਟ ਭੁੱਲ ਵੀ ਜਾਓ ਤਾਂ ਡਿਫੈਂਸ ਜੋਬਸ ਕਰਕੇ ਤੁਸੀਂ ਸਰਚ ਮਾਰੋਗੇ ਤਾਂ ਉਹ ਵੈਬਸਾਈਟ ਆ ਜਾਂਦੀ ਹੈ। 13 19 01 ਇਹ ਡਿਫੈਂਸ ਰਿਕਰੂਟਿੰਗ ਦਾ ਨੰਬਰ ਹੈ, ਆਲ ਓਵਰ ਆਸਟ੍ਰੇਲੀਆ ਚੱਲਦਾ ਹੈ। ਜਿਸ ਵੀ ਆਪਣੇ ਚਾਹਵਾਨ ਨੇ ਆਰਮੀ ਦੇ ਵਿੱਚ, ਏਅਰਫੋਰਸ ਦੇ ਵਿੱਚ, ਨੇਵੀ ਦੇ ਵਿੱਚ ਆਉਣਾ ਤਾਂ ਨੰਬਰ ਇਹ ਸੇਮ ਹੀ ਹੈ। ਉਹਨਾਂ ਨੇ ਸਿਰਫ ਇੱਕ ਰਿਕਰੂਟਿੰਗ ਨੂੰ ਕੰਟੈਕਟ ਕਰਨਾ ਹੈ। ਰਿਕਰੂਟਿੰਗ ਕੀ ਕਰੇਗੀ, ਤੁਹਾਡੀਆਂ ਡੀਟੇਲਸ ਲੈ ਲਏਗੀ, ਡੇਟ ਆਫ ਬਰਥ, ਨਾਮ ਵਗੈਰਾ, ਸਿਟੀਜ਼ਨਸ਼ਿਪ ਸਟੇਟਸ, ਕੁਆਲੀਫਿਕੇਸ਼ਨ, ਤੁਸੀਂ ਕੀ ਕਰਨਾ ਚਾਹੁੰਦੇ ਹੋ, ਇਹ ਥੋੜ੍ਹਾ ਜਿਹਾ ਲੈ ਲੈਣਗੇ, ਠੀਕ ਹੈ। ਐਡਰੈਸ ਲੈ ਲੈਣਗੇ ਤੁਹਾਡੇ ਤੋਂ, ਉਹ ਕੀ ਕਰਨਗੇ, ਤੁਹਾਨੂੰ ਰਿਕਰੂਟਮੈਂਟ ਪੈਕ ਭੇਜ ਦੇਣਗੇ ਕਿ ਕੀ ਰਿਕੁਆਇਰਮੈਂਟਸ ਹੈ, ਕੀ ਚਾਹੀਦਾ। ਤਾਂ ਫਸਟ ਸਟੈਪ ਉਹਦਾ ਕੀ ਹੁੰਦਾ ਹੈ ਕਿ ਉਹ ਇੱਕ ਸੈਸ਼ਨ ਬੁੱਕ ਕਰਨਗੇ ਤੁਹਾਡਾ, ਜਿਹਨੂੰ ਕਹਿੰਦੇ ਆ ਯੂ ਸੈਸ਼ਨ। ਯੂ ਸੈਸ਼ਨ ਦੇ ਵਿੱਚ ਕੀ ਹੋਏਗਾ, ਤੁਹਾਡਾ ਇੱਕ ਰਿਟਨ ਐਪਟੀਚਿਊਡ ਟੈਸਟ, ਜਿਵੇਂ ਆਪਾਂ ਇੰਡੀਆ ਦੇ ਵਿੱਚ ਦਿੰਦੇ ਹਾਂ, ਇੱਕ ਰਿਟਨ ਐਪਟੀਚਿਊਡ ਟੈਸਟ ਹੁੰਦਾ ਜਿਹਦੇ ਵਿੱਚ ਮੈਥ ਹੁੰਦਾ, ਥੋੜ੍ਹਾ ਜਿਹਾ ਇੰਗਲਿਸ਼ ਹੁੰਦੀ ਹੈ ਤੇ ਥੋੜ੍ਹੇ ਜਿਹੇ ਸਪੈਲਿੰਗਸ ਹੁੰਦੇ ਆ। ਉਹ ਇੱਕ ਟੈਸਟ ਹੁੰਦਾ, ਉਹ ਟੈਸਟ ਦਾ ਰਿਜ਼ਲਟ ਤੁਹਾਨੂੰ ਨਾਲ ਦੀ ਨਾਲ ਮਿਲ ਜਾਏਗਾ। ਮਾਰਕਸ ਨਹੀਂ ਦੱਸਣਗੇ, ਬਟ ਇੰਨਾ ਦੱਸਣਗੇ ਕਿ ਤੁਹਾਡਾ ਰਿਜ਼ਲਟ ਇੰਨਾ ਆਇਆ ਕਿ ਤੁਸੀਂ ਇਹ ਵਾਲੀਆਂ ਜੋਬਸ ਅਪਲਾਈ ਕਰ ਸਕਦੇ ਹੋ,
ਤੁਹਾਡੀ ਕਾਬਲੀਅਤ ਹੈਗੀ।
ਹਾਂਜੀ, ਤੇ ਉਹ ਜੋਬਸ ਤੁਸੀਂ ਅਪਲਾਈ ਕਰਨ ਵਾਸਤੇ ਐਲੀਜੀਬਲ ਹੈਗੇ ਹੋ। ਤੇ ਫਿਰ ਉੱਥੋਂ ਤੁਹਾਡੀ 2 ਮਿੰਟ ਦੀ ਇੰਟਰਵਿਊ ਹੋਏਗੀ, ਉਹ ਫੇਸ ਟੂ ਫੇਸ ਕਰ ਲੈਣਗੇ। ਫਿਰ ਉਸ ਤੋਂ ਬਾਅਦ ਤੁਸੀਂ ਸਿਲੈਕਟ ਕਰਨਾ ਕਿ ਮੈਂ ਕਿਹੜੀ ਜੋਬ ਕਰਨੀ ਹੈ ਉਸ ਸ਼ੀਟ ਤੋਂ। ਫਿਰ ਤੁਸੀਂ ਮਨ ਬਣਾਉਣਾ, ਫਿਰ ਆਪਣੀ ਇੰਟਰਵਿਊ ਦੀ ਤਿਆਰੀ ਕਰੋ, 1-2 ਮਹੀਨੇ ਬਾਅਦ ਆਪਣੀ ਇੰਟਰਵਿਊ ਦਿਓ
ਜੀ।
ਇਹੀ ਪ੍ਰੋਸੈਸ ਹੈ, ਔਰ ਉਹ ਸਾਰੇ ਪ੍ਰੋਸੈਸ ਦੇ ਵਿੱਚ ਰਿਕਰੂਟਮੈਂਟ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈਲਪਫੁਲ ਹੁੰਦੀ ਹੈ
ਜੀ। ਬਹੁਤ ਬਹੁਤ ਮਿਹਰਬਾਨੀ ਜਸਪ੍ਰੀਤ, ਤੇ ਸਾਰੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਨਾਲ ਸਾਂਝੀ ਕਰਨ ਲਈ, ਤੇ ਇੱਕ ਵਾਰ ਫੇਰ ਤੋਂ ਅਸੀਂ ਉਸ ਸਨਮਾਨ ਲਈ, ਉਸ ਗੋਲਡ ਕਮੈਂਡੇਸ਼ਨ ਲਈ ਤੁਹਾਨੂੰ ਵਧਾਈ ਦਿੰਦੇ ਹਾਂ। ਤੁਸੀਂ ਹੋਰ ਤਰੱਕੀਆਂ ਕਰੋ, ਇਹ ਸਾਡੀ ਕਾਮਨਾ ਹੈ, ਤੇ ਅੱਜ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ, ਸਤਿ ਸ੍ਰੀ ਅਕਾਲ।
ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।